ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G7 ਵਿੱਚ ਸੱਦਣ ਦਾ ਮੁੱਦਾ ਗਰਮਾਇਆ। ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿੱਚ ਸਵਾਰ ਸੀ ਮਿਸੀਸਾਗਾ ਦੀ ਇੱਕ ਡੈਂਟਿਸਟ ਪਰਿਵਾਰ ਵੱਲੋਂ ਪੁਸ਼ਟੀ। ਅਤੇ ਸਰੀ ਦੇ ਇੱਕ ਬੈਂਕਟ ਹਾਲ ਤੇ ਚੱਲੀਆਂ ਗੋਲੀਆਂ, ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ। ਕੈਨੇਡਾ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਲਬਰਟਾ ਵਿੱਚ ਆਯੋਜਿਤ ਹੋਣ ਵਾਲੇ G7 ਸੰਮੇਲਨ ਵਿੱਚ ਸੱਦਾ ਦੇਣ ਦਾ ਫੈਸਲਾ ਲਗਾਤਾਰ ਚਰਚਾ ਵਿੱਚ ਰਿਹਾ। ਕੁਝ ਸਿੱਖ ਸੰਗਠਨਾਂ ਸਣੇ ਕਈ ਲਿਬਰਲ MPs ਨੇ ਵੀ ਕਾਰਨੀ ਸਰਕਾਰ ਦੇ ਇਸ ਫੈਸਲੇ ਤੇ ਇਤਰਾਜ਼ ਜ਼ਾਹਿਰ ਕੀਤਾ। ਬ੍ਰਿਟਿਸ਼ ਕੋਲੰਬੀਆ ਤੋਂ ਲਿਬਰਲ MP ਸੁਖ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਸਵੇਰੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ G7 ਸੰਮੇਲਨ ਵਿੱਚ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਫੈਸਲੇ ਦੇ ਵਿਰੁੱਧ ਆਪਣੀ ਓਬਜੈਕਸ਼ਨ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ। ਉਸ ਮੀਟਿੰਗ ਤੋਂ ਪਹਿਲਾਂ ਦ ਕੈਨੇਡੀਅਨ ਪ੍ਰੈਸ ਨਾਲ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਸੀਗਾ ਕਿ ਵੀ ਉਹਨਾਂ ਨੇ ਸੈਂਕੜਿਆਂ ਲੋਕਾਂ ਨਾਲ ਗੱਲ ਕੀਤੀ ਹੈ ਜੋ ਚਾਹੁੰਦੇ ਨੇ ਕਿ ਵੀ ਮੋਦੀ ਕੈਨੇਡਾ ਨਾ ਆਉਣ, ਅਤੇ ਉਹਨਾਂ ਵਿੱਚੋਂ ਲੋਕਾਂ ਵਿੱਚੋਂ ਕੁਝ ਲਿਬਰਲ ਕੌਕਸ ਦੇ ਮੈਂਬਰ ਵੀ ਨੇ। ਧਾਲੀਵਾਲ ਨੇ ਮੰਗਲਵਾਰ ਨੂੰ ਕਿਹਾ ਸੀਗਾ ਕਿ ਵੀ ਕੈਨੇਡੀਅਨ ਹੋਣ ਦੇ ਨਾਤੇ, ਹਿਊਮਨ ਰਾਈਟਸ ਦੇ ਰਖਵਾਲੇ ਹੋਣ ਦੇ ਨਾਤੇ ਜਿਹੜਾ ਉਹ ਮਾਣ ਮਹਿਸੂਸ ਕਰਦੇ ਨੇ ਅਤੇ ਕੈਨੇਡਾ ਕਾਨੂੰਨ ਅਤੇ ਇਨਸਾਫ ਦਾ ਦੇਸ਼ ਹੈ ਅਤੇ ਜਦੋਂ ਬੁਨਿਆਦੀ ਅਧਿਕਾਰਾਂ ਦੀ ਗੱਲ ਆਉਂਦੀ ਹੈ, ਜਦੋਂ ਵਿਕਟਿਮਸ ਨੂੰ ਇਨਸਾਫ ਦੇਣ ਦੀ ਗੱਲ ਆਉਂਦੀ ਹੈ, ਤਾਂ ਇਹ ਇਸ 'ਤੇ ਨੈਗੋਸੀਏਸ਼ਨ, ਇਹ ਨੋਨ ਨੈਗੋਸ਼ੀਏਬਲ ਚੀਜ਼ ਹੈ, ਇਸ 'ਤੇ ਸਮਝੌਤਾ ਨਹੀਂ ਹੋ ਸਕਦਾ। ਮਸਲਾ ਕੀ ਹੈ ਕਿ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ RCMP ਨੇ ਲਗਭਗ 2 ਸਾਲ ਪਹਿਲਾਂ ਸਰੀ ਵਿੱਚ ਇੱਕ ਕੈਨੇਡੀਅਨ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਨੂੰ ਜੋੜਿਆ ਸੀਗਾ। ਪ੍ਰਾਈਮ ਮਿਨਿਸਟਰ ਟਰੂਡੋ ਨੇ ਪਾਰਲੀਮੈਂਟ 'ਚ ਹਾਊਸ ਆਫ ਕਾਮਨਸ 'ਚ ਕਿਹਾ ਸੀ ਕਿ ਕੈਨੇਡਾ ਕੋਲ ਕ੍ਰੈਡੀਬਲ ਸਬੂਤ ਨੇ ਜਿਹੜੇ ਭਾਰਤ ਸਰਕਾਰ ਨਾਲ ਲਿੰਕ ਕਰਦੇ ਨੇ ਨਿੱਜਰ ਦੀ ਹੱਤਿਆ ਨੂੰ। ਅਤੇ ਉਸ ਤੋਂ ਬਾਅਦ RCMP ਦੇ ਕਮਿਸ਼ਨਰ ਮਾਈਕ ਡੁਹੀਮ ਨੇ ਕਿਹਾ ਸੀਗਾ ਕਿ ਵੀ ਉਹਨਾਂ ਦੀ ਪੁਲਿਸ ਕੋਲ ਜਿਹੜੀਆਂ ਕੈਨੇਡਾ ਵਿੱਚ ਵਾਪਰ ਰਹੀਆਂ ਹਿੰਸਕ ਗਤੀਵਿਧੀਆਂ ਨੇ, ਅਪਰਾਧਕ ਗਤੀਵਿਧੀਆਂ ਨੇ, ਜਿਨ੍ਹਾਂ ਦੇ ਵਿੱਚ ਮਰਡਰ ਸ਼ਾਮਿਲ ਨੇ, ਜਿਨ੍ਹਾਂ ਦੇ ਵਿੱਚ ਐਕਸਟੋਰਸ਼ਨ ਸ਼ਾਮਿਲ ਹੈ, ਉਹ ਉਹਨਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਜੋੜਨ ਵਾਲੇ ਸਬੂਤ ਮੌਜੂਦ ਨੇ। ਅਤੇ ਉਸ ਤੋਂ ਬਾਅਦ ਜਿਹੜੀ ਜਸਟਿਸ ਮੈਰੀ ਹੌਕ ਦੇ ਅਗਵਾਈ ਦੇ ਵਿੱਚ ਇੱਕ ਫੋਰਨ ਇੰਟਰਫੇਰੈਂਸ ਦਾ ਜਾਂਚ ਕਮਿਸ਼ਨ ਬਿਠਾਇਆ ਗਿਆ ਸੀਗਾ, ਉਹਨੇ ਵੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਚਾਈਨਾ ਅਤੇ ਇੰਡੀਆ ਕੈਨੇਡਾ ਨੂੰ ਟਾਰਗੇਟ ਕਰਨ ਵਾਲੀਆਂ ਜਿਹੜੀਆਂ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਗਤੀਵਿਧੀਆਂ ਨੇ, ਉਹਨਾਂ ਦੇ ਵਿੱਚ 2 ਮੇਨ ਕੰਟਰੀ ਨੇ, 2 ਮੇਨ ਫੈਕਟਰ ਨੇ। ਸੁਖ ਧਾਲੀਵਾਲ ਹੋਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਵੀ ਉਹਨਾਂ ਨੇ ਜਿਹੜੀ ਵੀਕਲੀ ਲਿਬਰਲ ਕੌਕਸ ਦੀ ਮੀਟਿੰਗ ਹੁੰਦੀ ਹੈ, ਉਸ ਤੋਂ ਪਹਿਲਾਂ ਕਾਰਨੀ ਹੋਣਾਂ ਨਾਲ ਆਪਣੇ ਹਲਕੇ ਦੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਅਤੇ ਉਹਨਾਂ ਨੇ ਕਿਹਾ ਕਿ ਵੀ ਹੁਣ ਜਦੋਂ ਮੋਦੀ ਨੂੰ ਸੱਦਾ ਦੇ ਦਿੱਤਾ ਗਿਆ ਤਾਂ ਸਾਨੂੰ ਅੱਗੇ ਵਧਣਾ ਪਏਗਾ, ਪਰ ਕਾਰਨੀ ਨੂੰ ਇਸ ਮਾਮਲੇ 'ਤੇ ਉਹਨਾਂ ਨੂੰ ਹੀ ਹੈਜ਼ ਬੀਨ ਅਲਾਰਮਡ, ਉਹਨਾਂ ਨੇ ਕਿਹਾ। ਅਤੇ ਉਹਨਾਂ ਨੇ ਕਿਹਾ ਕਿ ਉਹ ਕੈਨੇਡੀਅਨ ਲੋਕਾਂ ਲਈ ਮਹੱਤਵਪੂਰਨ ਮਸਲਿਆਂ ਨਾਲ ਨਜਿੱਠਣ ਵਿੱਚ ਕਾਫ਼ੀ ਮਜ਼ਬੂਤ ਰਹਿਣਗੇ। ਆਪਣੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਨੇ ਇਹ ਸਪਸ਼ਟ ਕੀਤਾ ਸੀਗਾ ਕਿ ਵੀ ਇਨਵਾਈਟਿੰਗ ਮੋਦੀ ਟੂ ਕੈਨੇਡਾ ਵਾਜ਼ ਅ ਬੈਡ ਆਈਡੀਆ। ਇਸ ਤੋਂ ਇਲਾਵਾ BC ਤੋਂ ਇੱਕ ਹੋਰ ਲਿਬਰਲ MP ਨੇ ਗੁਰਬਖਸ਼ ਸੈਣੀ, ਉਹਨਾਂ ਨੇ ਵੀ ਕਿਹਾ ਕਿ ਵੀ ਮੋਦੀ ਨੂੰ G7 ਲਈ ਸੱਦਾ ਦੇਣਾ ਅਤੇ ਸਾਊਦੀ ਅਰਬ ਦੇ ਜਿਹੜੇ ਕਰਾਊਨ ਪ੍ਰਿੰਸ ਨੇ ਪ੍ਰਿੰਸ ਮੁਹੰਮਦ ਬਿਨ ਸਲਮਾਨ, ਉਹਨਾਂ ਨੂੰ ਵੀ ਜਿਹੜਾ ਸੰਭਾਵਿਤ ਸੱਦੇ ਦੀ ਗੱਲ ਚੱਲ ਰਹੀ ਹੈ, ਸੋਰਸਿਸ ਨੇ ਕਿਹਾ ਸੀਗਾ ਕਿ ਉਹਨਾਂ ਨੂੰ ਬੁਲਾਇਆ ਗਿਆ। ਅਤੇ ਸੈਣੀ ਹੋਰਾਂ ਨੇ ਕਿਹਾ ਕਿ ਵੀ ਕੈਨੇਡਾ ਦੀ ਜਿਹੜੀ ਹਿਊਮਨ ਰਾਈਟਸ ਦੇ ਐਡਵੋਕੇਟਸ ਵਜੋਂ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਦੇ ਤੌਰ 'ਤੇ ਜਿਹੜਾ ਇੱਕ ਅਕਸ ਬਣਿਆ ਹੋਇਆ ਕੈਨੇਡਾ ਨੂੰ, ਉਹਨੂੰ ਇਹ ਚੀਜ਼ਾਂ ਨੁਕਸਾਨ ਪਹੁੰਚਾ ਰਹੀਆਂ ਨੇ। ਪਰ ਕਾਰਨੀ ਨੇ ਬੁੱਧਵਾਰ ਨੂੰ ਕੌਕਸ ਮੀਟਿੰਗ ਵਿੱਚ ਦਾਖਲ ਹੋਣ ਵੇਲੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ ਜਿਹੜੇ ਮਨਿੰਦਰ ਸਿੱਧੂ, ਉਹਨਾਂ ਨੇ ਕਿਹਾ ਕਿ ਕੁਝ ਹਲਕਿਆਂ ਤੋਂ ਉਹਨਾਂ ਕੋਲ ਲੀਡਰਾਂ ਨੂੰ ਦਿੱਤੇ ਸੱਦਿਆਂ ਬਾਰੇ ਚਿੰਤਾਵਾਂ ਆਈਆਂ ਨੇ। ਅਤੇ ਉਹਨਾਂ ਨੇ ਕਿਹਾ ਕਿ ਵੀ ਕੋਟ, ਮੇਰੇ ਖਿਆਲ ਵਿੱਚ ਇਹ ਗੱਲ ਮਹੱਤਵਪੂਰਨ ਹੈ ਕਿ ਮੌਜੂਦਾ ਸਮੇਂ ਜਦੋਂ ਸੰਕਟ ਦੀ ਸਥਿਤੀ ਬਣੀ ਹੋਈ ਹੈ ਤਾਂ ਅਸੀਂ ਸਹਿਯੋਗ ਕਰ ਸਕੀਏ ਅਤੇ ਕੁਝ ਮੁੱਦਿਆਂ ਦਾ ਹੱਲ ਕੱਢੀਏ। ਸਿੱਧੂ ਨੇ ਜਿਹੜੇ ਸੰਕਟ ਦੀ ਗੱਲ ਕੀਤੀ ਸੀ, ਉਹ ਬੇਸਿਕਲੀ ਅਮੈਰੀਕਾ ਨਾਲ ਚੱਲ ਰਹੀ ਟੈਰਿਫ ਲੜਾਈ ਹੈ। ਸੁਖ ਧਾਲੀਵਾਲ ਬੇਸਿਕਲੀ ਉਸੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਜਿੱਥੇ ਨਿੱਜਰ ਦੀ ਮਰਡਰ ਹੋਇਆ ਸੀਗਾ। ਅਤੇ ਉਹਨਾਂ ਨੇ ਮੰਗਲਵਾਰ ਨੂੰ ਕਿਹਾ ਸੀਗਾ ਕਿ ਵੀ ਮੋਦੀ ਨੂੰ ਸੱਦਾ ਦੇਣਾ ਕੈਨੇਡੀਅਨ ਵੈਲਿਊਜ਼ ਨਾਲ ਬਿਟਰੇਅਲ ਹੈ, ਵਿਸ਼ਵਾਸਘਾਤ ਹੈ। ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਮੋਦੀ ਨੂੰ ਸੱਦਣ ਤੋਂ ਪਹਿਲਾਂ ਉਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਸੀਗਾ ਕਿ ਵੀ ਮੋਦੀ, ਉਹਨਾਂ ਦੀ ਟੀਮ, ਉਹਨਾਂ ਦੇ ਡਿਪਾਰਟਮੈਂਟ ਕੈਨੇਡੀਅਨ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨ ਲਈ ਕਮਿਟਮੈਂਟ ਦੇਣ। ਅਤੇ ਕਾਰਨੀ ਕਹਿੰਦੇ ਨੇ ਕਿ ਵੀ ਉਹ ਪੁਲਿਸ ਜਾਂਚ ਨਾਲ ਸੰਬੰਧਿਤ ਮਾਮਲਿਆਂ ਨੂੰ G7 ਦੀ ਕੈਨੇਡਾ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਣਾ ਚਾਹੁੰਦੇ ਨੇ। ਅਤੇ ਉਹ ਦਲੀਲ ਦਿੰਦੇ ਨੇ ਕਿ ਭਾਰਤ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀਆਂ ਇਕਾਨਮੀਜ਼ 'ਚੋਂ ਇੱਕ ਹੈ, ਉਹਨੂੰ ਟੇਬਲ 'ਤੇ ਹੋਣਾ ਚਾਹੀਦਾ, ਉਹਨੂੰ ਵਾਰਤਾ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਕਾਰਨੀ ਨੇ ਕਿਹਾ ਸੀਗਾ ਕਿ ਵੀ ਭਾਰਤ ਨੇ ਜਿਹੜੀਆਂ ਲਾਅ ਇਨਫੋਰਸਮੈਂਟ ਡਾਇਲੋਗਸ ਨੇ, ਯਾਨੀ ਕਾਨੂੰਨ ਏਜੰਸੀਆਂ ਦੀ ਵਾਰਤਾ ਸੰਬੰਧੀ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ। ਹਾਲਾਂਕਿ ਮੋਦੀ ਨੇ ਜਦੋਂ ਸ਼ੁੱਕਰਵਾਰ ਨੂੰ ਕਾਰਨੀ ਨਾਲ ਫੋਨ ਗੱਲਬਾਤ ਬਾਰੇ ਆਪਣਾ ਬਿਆਨ ਦਿੱਤਾ ਸੀਗਾ ਲਾਸਟ ਫਰਾਈਡੇ, ਤਾਂ ਉਹਨਾਂ ਨੇ ਕੋਈ ਪੁਲਿਸ ਜਾਂਚ ਜਾਂ ਪੁਲਿਸ ਸਹਿਯੋਗ ਦੀ ਕੋਈ ਗੱਲ ਨਹੀਂ ਕੀਤੀ ਸੀ। ਇਸੇ ਸਿਲਸਿਲੇ ਵਿੱਚ ਜਿਹੜੀ WSO ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ, ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ G7 ਸੰਮੇਲਨ ਵਿੱਚ ਮੋਦੀ ਨੂੰ ਸੱਦਣ ਦਾ ਫੈਸਲਾ ਉਹਨਾਂ ਦੀ ਸਮਝ ਤੋਂ ਪਰੇ ਹੈ। WSO ਦੇ ਬੁਲਾਰੇ ਨੇ ਤੇ ਲਾਇਰ ਨੇ ਬਲਪ੍ਰੀਤ ਸਿੰਘ, ਉਹਨਾਂ ਨੇ ਲੰਘੇ ਕੱਲ ਵੀਰਵਾਰ ਨੂੰ ਪਾਰਲੀਮੈਂਟ ਹਿੱਲ ਵਿਖੇ ਇੱਕ ਨਿਊਜ਼ ਕਾਨਫਰੰਸ ਕੀਤੀ ਤੇ ਭਾਰਤ ਖਿਲਾਫ ਕਈ ਕਾਰਵਾਈਆਂ ਦੀ ਮੰਗ ਕੀਤੀ। ਇਸ ਕਾਨਫਰੰਸ ਵਿੱਚ ਉਹਨਾਂ ਦੇ ਨਾਲ ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਵੀ ਮੌਜੂਦ ਸੀਗੇ ਤੇ ਇਹਨਾਂ ਦੋਹਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਦਰਜਨਾ ਸਿੱਖਾਂ ਦੀ ਜਿਹੜੀ ਜਾਨ ਨੂੰ ਅਜੇ ਵੀ ਖਤਰਾ ਹੈ, ਉਹਨਾਂ ਨੂੰ ਅਸੈਸੀਨੇਸ਼ਨ ਥ੍ਰੈਟਸ ਨੇ ਤੇ ਇਹ ਜਿਹੜਾ ਖਤਰਾ ਹੈ ਇਹ ਭਾਰਤ ਤੋਂ ਓਰੀਜਿਨੇਟ ਹੁੰਦਾ ਹੈ। ਤੇ ਉਹਨਾਂ ਨੇ ਦੱਸਿਆ ਕਿ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਕਿ ਵੀ ਜਦੋਂ ਸਿੱਖ ਕੈਨੇਡੀਅਨਜ਼ ਨੂੰ ਹਜੇ ਵੀ ਟਾਰਗੇਟ ਕੀਤਾ ਜਾਂਦਾ ਹੈ ਜਾਂ ਉਹ ਅੰਡਰ ਦਾ ਰਡਾਰ ਨੇ ਜਿਹਦੇ ਵਿੱਚ ਭਾਰਤੀ ਏਜੰਟਾਂ ਦੀ ਗੱਲ ਕਰਦੇ ਨੇ, ਸੋ ਅਜਿਹੇ ਮੌਕੇ ਦੇ ਵਿੱਚ ਉਸ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਐਡੇ ਵੱਡੇ ਸੰਮੇਲਨ ਦੇ ਵਿੱਚ ਬੁਲਾਉਣਾ ਇਹ ਕੋਈ ਸਮਝਦਾਰੀ ਨਹੀਂ ਹੈਗੀ, ਸਗੋਂ ਸਿੱਖ ਭਾਈਚਾਰਾ ਇਸ ਤੋਂ ਖਿਲਾਫ਼ ਇਸ ਤੇ ਇਤਰਾਜ਼ ਪ੍ਰਗਟਾਉਂਦਾ ਹੈ। ਸੋ ਇਸ ਕਰਕੇ ਭਾਰਤ ਦੀ ਕੈਨੇਡਾ ਵਿੱਚ ਕਥਿਤ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਜਿਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਯਾਨੀ ਕੈਨੇਡੀਅਨ ਨਾਗਰਿਕਾਂ ਨੂੰ ਟਾਰਗੇਟ ਕਰਨ ਦੇ ਜਿਹੜੇ ਮੁੱਦੇ ਨੂੰ ਬੇਸ ਬਣਾਉਂਦੇ ਆ, ਇਹਨਾਂ ਸਿੱਖ ਸਮੂਹਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਮੋਦੀ ਦਾ ਸੱਦਾ ਰੱਦ ਕੀਤਾ ਜਾਵੇ। ਬਲਪ੍ਰੀਤ ਹੋਰਾਂ ਨੇ ਕਿਹਾ ਕਿ ਵੀ ਹੋਰ ਬਹੁਤ ਸਾਰੇ ਕੈਨੇਡੀਅਨ ਸਿੱਖ ਪੋਲੀਟੀਸ਼ੀਅਨਸ ਨੇ ਜਿਹੜੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਕਿਉਰਿਟੀ ਤੇ ਸੇਫਟੀ ਦੇ ਮੱਦੇਨਜ਼ਰ ਇੰਡੀਆ ਦੀ ਆਲੋਚਨਾ ਕਰਨ ਤੋਂ ਡਰਦੇ ਨੇ। ਉਹਨਾਂ ਨੇ ਵੈਸੇ ਸਪਸ਼ਟ ਕੀਤਾ ਕਿ ਵੀ ਉਹ ਕਿਸੇ ਵਿਸ਼ੇਸ਼ ਪੋਲੀਟੀਸ਼ੀਅਨ ਦਾ ਨਾਮ ਨਹੀਂ ਲੈਣਗੇ। ਕਾਰਨੀ ਕਹਿ ਚੁੱਕੇ ਨੇ ਕਿ ਜਦੋਂ ਕੁਝ ਵੱਡੀਆਂ ਚੁਣੌਤੀਆਂ ਤੇ ਚਰਚਾਵਾਂ ਕਰਨੀਆਂ ਹੁੰਦੀਆਂ ਨੇ ਤਾਂ ਦੁਨੀਆ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਦੇ ਲੀਡਰ ਨਾਲ ਗੱਲਬਾਤ ਕਰਨਾ ਇਟ ਮੇਕਸ ਸੈਂਸ, ਉਹ ਸਾਰਥਕਤਾ ਹੁੰਦਾ। ਮੋਦੀ ਵੈਸੇ ਪਿਛਲੇ ਕਈ G7 ਸੰਮੇਲਨਾਂ ਵਿੱਚ ਹਾਜ਼ਰ ਰਹੇ ਨੇ। ਪਿਛਲੇ ਸਾਲ ਇਟਲੀ ਵਿੱਚ ਜਦੋਂ ਸੰਮੇਲਨ ਹੋਇਆ ਸੀ ਤਾਂ ਉਹ ਉਦੋਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨਾਲ ਵੀ ਉਹਨਾਂ ਨੇ 1-on-1 ਬਰੀਫ ਚਰਚਾ ਕੀਤੀ ਸੀਗੀ। ਜਿਹੜੇ ਕੈਨੇਡਾ ਨੇ ਇਲਜ਼ਾਮ ਲਗਾਏ ਨੇ, ਜਿਹੜੇ ਟਰੂਡੋ ਨੇ ਲਗਾਏ ਸੀ ਤੇ RCMP ਨੇ ਲਗਾਏ ਸੀਗੇ, ਤੇ ਭਾਰਤ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ। G7 ਸੰਮੇਲਨ ਅਲਬਰਟਾ ਚ ਹੋ ਰਿਹਾ ਕੈਨਨੈਸਕਿਸ ਦੇ ਵਿੱਚ ਤੇ 15-17 ਜੂਨ ਤੱਕ ਚੱਲੇਗਾ। ਹੁਣ ਜਦੋਂ ਮੋਦੀ ਦਾ ਇਸ ਸੰਮੇਲਨ ਚ ਆਉਣਾ ਤੈਅ ਹੈ ਤਾਂ ਕਈ ਸਿੱਖ ਸੰਗਠਨਾਂ ਵੱਲੋਂ ਇਸ ਬਾਬਤ ਮੁਜ਼ਾਹਰੇ ਆਯੋਜਿਤ ਕਰਨ ਦੀ ਵੀ ਖਬਰ ਹੈ। ਕਾਰਨੀ ਨੇ ਬੁੱਧਵਾਰ ਨੂੰ ਕਿਹਾ ਸੀਗਾ ਕਿ ਕੈਨੇਡਾ ਜਿਹੜਾ ਹੈ ਉਹ ਐਨਰਜੀ ਸਿਕਿਉਰਿਟੀ, ਕ੍ਰਿਟੀਕਲ ਮਿਨਰਲਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਡਿਵੈਲਪਮੈਂਟ ਵਾਸਤੇ ਇਹ ਜਿਹੜੇ 3 ਬੜੀਆਂ ਅਹਿਮ ਤਰਜੀਹਾਂ ਨੇ ਇਹਦੇ ਤੇ ਉਹ ਵਰਲਡ ਲੀਡਰਸ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ ਇਸ G7 ਸੰਮੇਲਨ ਦੇ ਵਿੱਚ, ਤੇ ਇਹ ਭਾਰਤ ਤੋਂ ਬਿਨਾਂ ਇਹ ਜਿਹੜੇ ਚਰਚਾਵਾਂ ਨੇ ਇਹ ਮੁਸ਼ਕਲ ਨੇ। ਤੇ ਕੈਨੇਡਾ ਦੀ ਜਿਹੜੀ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਉਹਨਾਂ ਨੇ ਵੀ ਕਾਰਨੀ ਸਰਕਾਰ ਦੇ ਮੋਦੀ ਨੂੰ ਸੱਦਣ ਦੇ ਫੈਸਲੇ ਦਾ ਬਚਾਅ ਕੀਤਾ। ਉਹਨਾਂ ਨੇ ਕਿਹਾ ਕਿ ਸੇਫਟੀ ਜਿਹੜੀ ਹੈ ਕੈਨੇਡੀਅਨਸ ਦੀ ਕੈਨੇਡਾ ਦੇ ਵਿੱਚ ਅਤੇ ਕੈਨੇਡਾ ਤੋਂ ਬਾਹਰ ਉਹ ਉਹਨਾਂ ਦੀ ਟੌਪ ਪ੍ਰਾਇਰਿਟੀ ਹੈ, ਉਹਨਾਂ ਦੀ ਮੁੱਖ ਤਰਜੀਹ ਹੈ, ਅਤੇ ਦੋਵੇਂ ਦੇਸ਼ਾਂ ਦੇ ਦਰਮਿਆਨ ਜਿਹੜੀ ਵਾਰਤਾ ਹੋਊਗੀ ਉਹ ਰੂਲ ਆਫ ਲਾਅ ਨੂੰ ਅਤੇ ਕੈਨੇਡੀਅਨਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਉੱਤੇ ਵੀ ਆਧਾਰਿਤ ਹੋਊਗੀ। ਤੇ ਉਹਨਾਂ ਨੇ ਕਿਹਾ ਕਿ RCMP ਦੀਆਂ ਜਿਹੜੀਆਂ ਜਾਂਚਾਂ ਨੇ ਉਹ ਚੱਲ ਰਹੀਆਂ ਨੇ, ਤੇ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਵੀ ਜਿਹੜੀ ਵੀ ਗੱਲਬਾਤ G7 ਸੰਮੇਲਨ ਦੇ ਦੌਰਾਨ ਭਾਰਤ ਜਾਂ ਭਾਰਤ ਤੇ ਕੈਨੇਡੀਅਨ ਅਧਿਕਾਰੀਆਂ ਦੀ ਹੋਊਗੀ ਉਹ ਜ਼ਰੂਰੀ ਨਹੀਂ ਹੈਗਾ ਕਿ ਵੀ ਉਹ ਬਹੁਤ ਬਹੁਤ ਸੌਖੀ ਹੋਵੇ, ਉਹ ਡਿਫੀਕਲਟ ਮੂਮੈਂਟਸ ਵੀ ਉਹਦੇ ਵਿੱਚ ਆ ਸਕਦੇ ਨੇ। ਤੇ ਨੈਚੁਰਲੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਕੁਛ ਜਿਹੜੇ ਕੰਸਰਨਸ ਕੈਨੇਡਾ ਦੇ ਨੇ ਤੇ ਕੈਨੇਡੀਅਨ ਲੋਕਾਂ ਦੇ ਨੇ ਉਹਨਾਂ ਨੂੰ ਵੀ ਰੇਜ਼ ਕੀਤਾ ਜਾਊਗਾ, ਪਰ ਉਹਨਾਂ ਨੇ ਸਪਸ਼ਟ ਕੀਤਾ ਕਿ ਵੀ ਹਰੇਕ ਮੁੱਦੇ ਦਾ ਬੈਠ ਕੇ ਉਹ ਅਤੇ ਪ੍ਰਾਈਮ ਮਿਨਿਸਟਰ ਟੇਬਲ ਦੇ ਉੱਤੇ ਬੈਠ ਕੇ ਉਹ ਚਰਚਾਵਾਂ ਕਰਨਗੇ ਤੇ ਉਹਦੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਲੰਘੇ ਕੱਲ ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿੱਚ ਸਫ਼ਰ ਕਰ ਰਹੀ ਇੱਕ ਕੈਨੇਡੀਅਨ ਨਾਗਰਿਕ ਮਿਸੀਸਾਗਾ ਦੀ ਇੱਕ ਡੈਂਟਿਸਟ ਸੀ, ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਵੀਰਵਾਰ ਨੂੰ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਅਹਿਮਦਾਬਾਦ ਵਿੱਚ ਟੇਕ ਆਫ ਤੋਂ ਕੁਝ ਪਲਾਂ ਬਾਅਦ ਹੀ ਕ੍ਰੈਸ਼ ਹੋ ਗਈ ਤੇ ਇਹਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਵੀ ਮੌਜੂਦ ਸੀਗੀ ਤੇ ਉਹਦਾ ਨਾਮ ਨਿਰਾਲੀ ਸੁਰੇਸ਼ ਕੁਮਾਰ ਪਟੇਲ ਹੈ। ਮਿਸੀਸਾਗਾ ਦੇ ਵਿੱਚ ਓਨਟੈਰੀਓ ਦੇ ਵਿੱਚ ਉਹ ਡੈਂਟਿਸਟ ਸੀਗੀ ਤੇ ਪਟੇਲ ਦੇ ਡੈਂਟਲ ਕਲੀਨਿਕ ਨੇ ਦਾ ਕੈਨੇਡੀਅਨ ਪ੍ਰੈਸ ਨੂੰ ਹੋਰ ਜਾਣਕਾਰੀ ਲਈ ਨਿਰਾਲੀ ਦੇ ਪਤੀ ਨਾਲ ਗੱਲ ਕਰਨ ਲਈ ਆਖਿਆ ਸੀ ਤੇ ਜਦੋਂ ਨਿਰਾਲੀ ਦੇ ਪਤੀ ਨਾਲ ਸੰਪਰਕ ਕੀਤਾ ਗਿਆ ਤੇ ਉਹਨੇ ਓਬਵੀਅਸਲੀ ਉਹਨਾਂ ਨੇ ਕਿਹਾ ਕਿ ਵੀ ਉਹ ਮੇਰੀ ਪਤਨੀ ਸੀ ਤੇ ਮੈਂ ਇਸ ਸਮੇਂ ਗੱਲ ਕਰਨ ਦੀ ਸਥਿਤੀ 'ਚ ਨਹੀਂ ਹਾਂ। ਏਅਰ ਕੈਨੇਡਾ ਦੀ ਫਲਾਈਟ AI-171 ਜੋ ਕਿ ਬੋਇੰਗ 787-8 ਸੀਗੀ ਉਹ ਵੀਰਵਾਰ ਦੁਪਹਿਰੇ ਗੁਜਰਾਤ ਦੇ ਅਹਿਮਦਾਬਾਦ ਦੇ ਰਿਹਾਇਸ਼ੀ ਇਲਾਕੇ ਮੇਘਨੀ ਨਗਰ ਦੇ ਵਿੱਚ ਕ੍ਰੈਸ਼ ਹੋ ਗਈ ਸੀ ਤੇ ਇਸ ਹਾਦਸੇ ਦੇ ਵਿੱਚ 240 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਹਾਜ਼ ਇੱਕ ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ 'ਤੇ ਕ੍ਰੈਸ਼ ਹੋਇਆ। ਸਰੀ ਦੇ 152 ਸਟਰੀਟ ਅਤੇ 66 ਐਵੀਨਿਊ 'ਤੇ ਸਥਿਤ ਰਿਫਲੈਕਸ਼ਨਸ ਬੈਂਕਟ ਹਾਲ 'ਤੇ ਹੋਈ ਸ਼ੂਟਿੰਗ ਦੇ ਮਾਮਲੇ ਨੂੰ ਸਰੀ ਪੁਲਿਸ ਵੱਲੋਂ ਜਾਂਚਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੂਟਿੰਗ ਦੀ ਇਹ ਵਾਰਦਾਤ 6 ਅਤੇ 7 ਜੂਨ ਦੀ ਰਾਤ ਨੂੰ ਵਾਪਰੀ ਸੀ ਤੇ ਕਈ ਰਾਊਂਡ ਫਾਇਰ ਕੀਤੇ ਗਏ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਬਟ ਰਿਫਲੈਕਸ਼ਨ ਬੈਂਕਟ ਹਾਲ ਦੇ ਮਾਲਕ ਸਤੀਸ਼ ਕੁਮਾਰ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਇਹ ਸ਼ੂਟਿੰਗ ਦੀ ਵਾਰਦਾਤ ਜਬਰਨ ਵਸੂਲੀ ਨਾਲ ਸੰਬੰਧਿਤ ਹੈ। ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਨੂੰ $2 ਮਿਲੀਅਨ ਦੀ ਮੰਗ ਕੀਤੀ ਗਈ ਸੀ ਤੇ ਜਦੋਂ ਉਹਨਾਂ ਨੇ ਇਨਕਾਰ ਕੀਤਾ ਤੇ ਹਾਲ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਦੱਸਣਯੋਗ ਹੈ ਕਿ ਸਤੀਸ਼ ਕੁਮਾਰ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਵੀ ਨੇ ਤੇ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਗੋਲੀਆਂ ਚਲਾਏ ਜਾਣ ਤੋਂ ਬਾਅਦ ਵੀ ਫੋਨ ਆਏ ਨੇ ਅਤੇ ਪੈਸੇ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਵੀ ਵਿਦੇਸ਼ੀ ਨੰਬਰਾਂ ਤੋਂ ਫੋਨ ਆਉਂਦੇ ਨੇ ਤੇ ਅਜਿਹੇ ਵਿਅਕਤੀ ਬਿਨਾਂ ਕਿਸੇ ਡਰ ਦੇ ਧਮਕੀਆਂ ਦੇਣੀਆਂ ਜਾਰੀ ਰੱਖ ਰਹੇ ਨੇ। ਕੈਨੇਡਾ ਵਿੱਚ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਤੋਂ ਜਬਰਨ ਵਸੂਲੀ ਹਾਸਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆਉਣ ਤੇ ਸਤੀਸ਼ ਕੁਮਾਰ ਵੱਲੋਂ ਭਾਈਚਾਰੇ ਨੂੰ ਇਕੱਠੇ ਹੋਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਪਿਛਲੇ ਮਹੀਨੇ ਬ੍ਰੈਂਪਟਨ ਦੇ ਇੱਕ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਵੀ ਉਹਨਾਂ ਦੇ ਮਿਸੀਸਾਗਾ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਘਟਨਾ ਵੀ ਜਬਰਨ ਵਸੂਲੀ ਦੇ ਨਾਲ ਹੀ ਸੰਬੰਧਿਤ ਦੱਸੀ ਗਈ ਹੈ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।